ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਵਿਤ ਪਰਵਾਰ ਕੇ ਸਨੇਹ ਕੋ ਨਿਵਾਰ ਮਨ ਬੀਚ ਬੁੱਧ ਬਦੇ ਰੇਖਾ ਜਾਨ ਦਾਮਨੀ ਸਮਾਨੀ ਹੈ। ਉਹਨਾਂ ਦੇ ਤਾਗਨ ਮੈਂ ਨਾਗਨ ਮੈਂ ਨਦੀ ਬੇਗ ਮਾਹੇ ਜੈਸੀ ਸੁੱਖ ਨਾਹੀ ਤੈਸੀ ਤਾਂ ਜਾਨੀ ਹੈ। ਪਰਿਵਾਰ ਕੇ ਸਨੇਹ ਕੋ ਨਿਵਾਰ ਮਨ ਬੀਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਵਿਰਾਗ ਸ਼ਤਕ ਦਾ 34ਵਾਂ ਛੰਦ ਜੋ ਕਵਿਤ ਰੂਪ ਵਿੱਚ ਹੈ ਉਹਦੀ ਵਿਚਾਰ ਆਪਾਂ ਕਰਨ ਲੱਗੇ ਹਾਂ। ਆਓ ਭਰਥਰੀ ਜੋਗੀ ਜੀ ਵਿਰਾਗ ਨੂੰ ਧਾਰਨ ਕਰ ਲਈ ਜੋ ਛੰਦ ਉਚਾਰਦੇ ਹੈ ਉਹਨਾਂ ਛੰਦਾਂ ਦੀ ਵਿਚਾਰ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਾਰੰਭ ਕਰੀਏ ਜੀ। ਕਵਿਤ ਪਰਿਵਾਰ ਕੇ ਸਨੇਹ ਕੋ ਨਿਵਾਰ ਮਨ ਬੀਚ। ਮਨ ਨੂੰ ਕਹਿੰਦੇ ਆ ਕਿ ਹੇ ਮਨਾ, ਪਰਿਵਾਰ ਦਾ ਪਰਿਵਾਰ ਦੇ ਜਿਹੜਾ ਸਨੇਹ ਕਹੀਏ ਮੋਹ ਮੁਹੱਬਤ ਆ ਇਸ ਨੂੰ ਤੂੰ ਨਿਵਾਰ ਆਪਣੇ ਬੀਚ ਕਹੀਏ ਵਿੱਚੋਂ, ਜਾਂ ਵੀ ਹੇ ਭਾਈ ਹੇ ਇਨਸਾਨ ਪਰਿਵਾਰ ਦਾ ਜਿਹੜਾ ਸਨੇਹ ਮੋਹ ਮੁਹੱਬਤ ਆ ਨਾ ਇਸ ਨੂੰ ਨਿਵਾਰ ਆਪਣੇ ਮਨ ਵਿੱਚ ਕਹੀਏ ਮਨ ਵਿੱਚੋਂ ਦੂਰ ਕਰ, ਨਿਵਾਰ ਕਹੀਏ ਦੂਰ ਕਰ। ਬੁੱਧ ਬਦੇ ਰੇਖਾ ਜਾਨ ਦਾਮਨੀ ਸੰਭਾਲਣੀ ਹੈ, ਇਹ ਤੂੰ ਆਪਣੇ ਸਰੀਰ ਨੂੰ ਬਹੁਤਾ ਤਕੜਾ ਵੱਡਾ ਨਾ ਜਾਣ, ਇਹਦੇ ਬੁੱਧ ਬਦੇ ਭਾਵ ਬੁਲਬਲੇ, ਇਹਦੇ ਪਾਣੀ ਦੇ ਬੁਲਬਲੇ ਵਾਂਗ ਹੈ ਜੈਸੇ ਬੇਨ ਅਤੇ ਬੁੱਧ ਬੁੱਧਾ ਉਪਜੈ ਬਿਨ ਸੈਨੀਤ। ਇਹਦੇ ਪਾਣੀ ਸਰੀਰ ਜਿਹੜਾ ਪਾਣੀ ਦੇ ਬੁਲਬਲੇ ਵਾਂਗ ਅਤੇ ਰੇਖਾ ਦਾਮਨੀ ਸਮਾਨੀ ਹੈ ਅਰਥ ਵਾਸਤੇ, ਦਾਮਨੀ ਨਾਲ ਬਿਜਲੀ ਦਾ, ਬਿਜਲੀ ਦੀ ਜਿਹੜੀ ਰੇਖਾ ਨਾ ਜਦੋਂ ਬੱਦਲ ਪਾੜ ਕੇ ਬਿਜਲੀ ਦੀ ਧਾਰਾ ਜੀ ਬਣਦੀ ਹੈ, ਕਹਿੰਦੇ ਬਿਜਲੀ ਦੀ ਰੇਖਾ ਅਤੇ ਪਾਣੀ ਦੇ ਬੁਲਬਲਿਆਂ ਵਾਂਗ ਹੀ ਇਹ ਸਰੀਰ ਨੂੰ ਜਾਨ ਕਹੀਏ ਜਾਨੀ ਆ। ਪਾਣੀ ਨੂੰ ਤੂੰ ਪਾਣੀ ਦੇ ਬੁਲਬਲੇ ਵਾਂਗ ਅਤੇ ਬਿਜਲੀ ਦੀ ਰੇਖਾ ਵਾਂਗ ਆਪਣੇ ਸਰੀਰ ਨੂੰ ਸਮਝ, ਸਮਾਨੀ ਕੇ ਸਮਾਨ ਜਾਂ ਵਾਂਗ। ਉਹਨਾਂ ਦਿਵਤਾਗਨ ਮੈਂ ਨਾਗਨ ਮੈਂ ਨਦੀ ਬੇਗਮਾਹੇ, ਫਿਰ ਹੋਰ ਦੱਸ ਰਹੇ ਹਾਂ ਵੀ ਤੂੰ ਸੁਣ। ਉਹਨਾਂ ਕਹੀਏ ਫਿਰ ਦਿਵਤਾਗਨ, ਦਿਵਤ ਅਤੇ ਕੰਨਾਂ ਵਿੱਚੋਂ ਨਿਕਲ ਗਿਆ ਹੈੜਾ ਪਾ, ਦਿਵਤ ਆਗਨ ਜਿਹੜੀ ਦਿਵਤ ਕਹੀਏ ਪ੍ਰਕਾਸ਼, ਕੋਈ ਅਗ ਆਗਨ ਕਹੀਏ ਆਗਿਆ, ਭਾਵ ਲੜ ਲੜ ਕਰਦੇ ਦਿਵਤ ਆਗਨ ਪ੍ਰਕਾਸ਼ ਹੋਈ ਅੱਗ ਜੋ ਬਲ ਰਹੀ ਆ ਉਹ ਲੜ ਲੜ ਕਰਕੇ ਬਲਦੀ ਹੈ ਨਾ, ਲੜ ਲੜ ਕਰਕੇ ਬਲਦੀ ਹੋਈ ਅੱਗ ਮੈਂ ਕਹੀਏ ਵਿੱਚ, ਅਤੇ ਨਾਗਨ ਮੈਂ ਕਹੀਏ ਨਾਗਾਂ ਦੇ ਵਿੱਚ ਜਿੱਥੇ ਸਾਫ ਰਹਿੰਦੇ ਆ, ਅਤੇ ਵੀ ਜਿਵੇਂ ਕੋਈ ਲੜ ਲੜ ਕਰਕੇ ਬਲਦੀ ਹੋਈ ਅੱਗ ਵਿੱਚ ਜਾਂ ਸੱਪਾਂ ਦੇ ਨਾਗਨ ਮੈਂ ਕਹੀਏ ਨਾਗਾਂ ਵਿੱਚ, ਉਹ ਤਾਂ ਨਾਗਨ ਨਾਗ ਬਹੁਤ ਬਾਅਦ 'ਚ ਕਹਿੰਦੇ, ਫਿਰ ਸੱਪਾਂ ਦੇ ਝੁੰਡ ਵਿੱਚ, ਜਾਂ ਵੀ ਨਦੀ ਬੇਗ ਮਾਹੇ ਨਦੀ ਦਾ ਜਿਹੜਾ ਬੇਗ ਰੋੜ ਆ ਵਹਾ ਆ ਜੋ ਜਲ ਨਦੀ ਦੇ ਰੋੜ ਵਿੱਚ, ਜੈਸੇ ਸੁੱਖ ਨਹੀਂ ਜਿਸ ਤਰ੍ਹਾਂ ਸੁੱਖ ਨਹੀਂ ਆ ਤੈਸੇ ਤਾਹਾਂ ਜਾਣੀ ਹੈ, ਬਸ ਤੈਸੇ ਕਹੀਏ ਉਸੇ ਤਰ੍ਹਾਂ ਹੀ, ਉਸੇ ਤਰ੍ਹਾਂ ਹੀ ਤਾਹਾਂ ਕਹੀਏ ਉਹ ਜਿਹੜੇ ਆ ਕੀ ਆ ਸੰਬੰਧੀ ਆ ਪਰਿਵਾਰ ਆ, ਉਸ ਪਰਿਵਾਰ ਦੇ ਸੰਬੰਧੀਆਂ ਦੇ ਮੋਹ ਦੇ ਵਿੱਚ ਜਿਹੜਾ ਪੈਣਾ ਹੈ ਅਤੇ ਉਹ ਕਿਸੇ ਕੰਮ ਨਹੀਂ ਹੈ, ਮੋਹ ਅਤੇ ਪਿਆਰ ਨੂੰ ਤੂੰ ਜਾਣ ਲੈਣਾ ਕਰ। ਇਸ ਤਰ੍ਹਾਂ ਇਹ ਸਮਝ ਲਾ ਵੀ ਜਿਵੇਂ ਬੰਦੇ ਨੂੰ ਲੜ ਲੜ ਕਰਦੇ ਕਰਕੇ ਬਲਦੀ ਹੋਈ ਅੱਗ ਵਿੱਚ ਅਤੇ ਸੱਪਾਂ ਦੇ ਝੁੰਡ ਵਿੱਚ ਅਤੇ ਨਦੀ ਰੋੜ ਵਿੱਚ ਜਿਸ ਤਰ੍ਹਾਂ ਬੰਦੇ ਨੂੰ ਸੁੱਖ ਨਹੀਂ ਨਾ ਕਦੀ ਹੋ ਸਕਦਾ, ਸੁੱਖ ਨਾ ਕਦੀ ਹੋ ਹੀ ਸਕਦਾ ਕਿਉਂਕਿ ਉੱਥੇ ਮੌਤ ਹੀ ਮੌਤ ਹੈ, ਉਸੇ ਤਰ੍ਹਾਂ ਹੀ ਤੂੰ ਇਹ ਤੈਸੇ ਤਾਹਾਂ ਜਾਣੀ ਤੈਸੇ ਕਹੀਏ ਉਸੇ ਤਰ੍ਹਾਂ ਹੀ ਤਾਹਾਂ ਕਹੀਏ ਉਹਨਾਂ ਪਰਿਵਾਰ ਵਾਲਿਆਂ ਸੰਬੰਧੀਆਂ ਨੂੰ ਤੂੰ ਜਿਹੜਾ ਮੋਹ ਕਰਦਾ ਉਹ ਮੋਹ ਨੂੰ ਤੂੰ ਜਾਣੀ ਕਿ ਜਾਣ ਲਾ, ਪਾਵਜ ਵਿੱਚ ਸੁੱਖ ਨਹੀਂ ਹੈ, ਇਹ ਤਾਂ ਮੋਹ ਡੂਬਾ ਸੰਸਾਰ ਗੁਰਮੁਖ ਕੋਈ ਉਤਰ ਹੈ ਪਾਰ, ਇਹ ਮੋਹ ਇਹੋ ਜਿਹਾ ਹੈ ਮਾੜਾ। ਸੋ ਮੋਹ ਤੋਂ ਵਰਜ ਰਹੇ ਹੈ ਮਨ ਨੂੰ, ਮੋਹ ਨਾ ਕਰ। ਜਿਵੇਂ ਇਹਨਾਂ ਚੀਜ਼ਾਂ ਵਿੱਚ ਸੁੱਖ ਨਹੀਂ, ਤੈਨੂੰ ਦੱਸਿਆ ਤਿੰਨਾਂ ਚੀਜ਼ਾਂ ਵਿੱਚ, ਇਸ ਤਰ੍ਹਾਂ ਮਨੁੱਖ ਨੂੰ ਇਹ ਪਰਿਵਾਰ ਦੇ ਮੋਹ ਵਿੱਚ ਵੀ ਸੁੱਖ ਨਹੀਂ ਹੋ ਸਕਦਾ। ਤੂੰ ਇਵੇਂ ਸਮਝ ਲਾ ਵੀ ਨਾਗਾਂ ਵਿੱਚ, ਨਦੀ ਦੇ ਵੇਗ ਵਿੱਚ ਅਤੇ ਬਲਦੀ ਲਾਲੜ ਅੱਗ ਵਿੱਚ ਹੀ ਉਹ ਮਨੁੱਖ ਸੜ ਮੱਚ ਰਿਹਾ ਅਤੇ ਰੋੜ ਰਿਹਾ ਅਤੇ ਸੱਪਾਂ ਵਿੱਚ ਡਿੱਗਿਆ ਹੋਇਆ। ਦੇਵ ਨਦੀ ਤੀਰ ਕੀ ਪਵਿੱਤਰ ਧਰਾ ਪਰ, ਇਸ ਕਰਕੇ ਸਾਡਾ ਬਚਨ ਸੁਣ। ਤੈਨੂੰ ਕੀ ਕਹਿੰਦੇ ਹਾਂ ਕਿ ਗੰਗਾ ਦੇ ਕੰਢੇ ਉੱਪਰਲੀ ਜਿਹੜੀ ਪਵਿੱਤਰ ਧਰਤੀ ਆ, ਉੱਥੇ ਬੈਠ ਕਰਕੇ ਦੇਵ ਨਦੀ ਕੀ ਹੈ? ਦੇਵਤਿਆਂ ਦੀ ਨਦੀ। ਉਹ ਕੀ ਹੈ? ਗੰਗਾ। ਗੰਗਾ ਦੀ ਜਿਹੜੀ ਤੀਰ ਕਹੀਏ, ਕਿਨਾਰਾ ਵਾ, ਕੰਢਾ ਵਾ, ਉਹ ਗੰਗਾ ਦੇ ਕੰਢੇ ਦੀ ਜਿਹੜੀ ਪਵਿੱਤਰ ਧਰਾ ਕਹੀਏ ਧਰਤੀ ਆ, ਉਹ ਧਰਤੀ ਦੇ ਉੱਪਰ ਬੈਠ ਨੀਲਕੰਠ ਮਾਹੇ ਨੀਠ ਉੱਠ ਕੰਠਾ ਠਾਣੀ ਹੈ। ਬੈਠ ਇੱਧਰ ਹੀ ਲੱਗਣਾ ਪਰਥ ਵਾਸਤੇ, ਉੱਧਰ ਵੀ ਧਰਤੀ ਉੱਪਰ ਬੈਠ ਕਰਕੇ ਨੀਲਕੰਠ, ਜੋ ਨੀਲੇ ਕੰਠ ਵਾਲਾ ਭਾਵ ਸ਼ਿਵਜੀ ਹੈ, ਅਤੇ ਉਹ ਸ਼ਿਵਜੀ ਵਿੱਚ ਜਿਹੜੀ ਨੀਠ ਕਹੀਏ ਪੱਕੀ ਆਪਣੀ, ਉਤਕੰਠਾ ਕਹੀਏ ਪ੍ਰੀਤੀ ਆ, ਠਾਣੀ ਕਹੀਏ ਉਹ ਠਾਣ, ਜੋੜ ਲੈਣਾ ਕਰ। ਠਾਣੀ ਦਾ ਅਰਥ ਜੋੜ, ਠਾਣ ਲਾ, ਧਾਰਨ ਕਰ ਲਾ, ਜੋੜ ਲਾ, ਇਸ ਤਰ੍ਹਾਂ ਦਾ ਸੁਭਾਅ ਬਣਾਉਣਾ ਕਰੀ। ਨੀਲਕੰਠ ਸ਼ਿਵਜੀ ਦਾ ਹੀ ਨਾਮ ਹੈ। ਨੀਲ ਭਾਵ ਨੀਲਾ ਦੇ ਕੰਠ ਕਹੀਏ ਕੰਠ ਗਲਾ। ਫਿਰ ਜਦੋਂ ਦੇਵਤਾ ਨੇ ਸਮੁੰਦਰ ਰਿੜਕਿਆ ਸੀ ਅਤੇ 14 ਰਤਨ ਨਿਕਲੇ ਸਨ, ਉਦੋਂ ਬਾਸਕ ਨੇਤਰ ਘੱਤਿਆ ਗੁਰਬਾਣੀ 'ਚ ਆਉਂਦਾ ਹੈ, ਤਦ ਉਹਨਾਂ ਵਿੱਚੋਂ 14 ਰਤਨਾਂ 'ਚ ਇੱਕ ਹਲਾਲ, ਜਿੱਥੇ ਸ਼ਰਾਬ ਨਿਕਲੀ ਹੈ ਅਤੇ ਮਣੀ ਨਿਕਲੀ ਹੈ, ਸ਼੍ਰੀਮਾਨ ਰੰਭਾ ਵਾਰਣੀ ਅਤੇ ਹਾਥੀ ਨਿਕਲਿਆ ਸੀ, ਸੰਖ ਨਿਕਲਿਆ ਸੀ, ਇਸ ਤਰ੍ਹਾਂ ਇੱਥੇ ਹਲਾਲ ਜ਼ਹਿਰ ਵੀ ਨਿਕਲਿਆ ਹੈ। ਅਤੇ ਹਲਾਲ ਨਾਮ ਦਾ ਘੋਰ ਜ਼ਹਿਰ ਜਿਹੜਾ ਨਿਕਲਿਆ ਸੀ ਹਲਾਲ ਨਾਮੇ, ਅਤੇ ਉਹਨੂੰ ਕੋਈ ਧਾਰ ਨਹੀਂ ਸੀ ਕਰਦਾ। ਫਿਰ ਗਿਆ ਸੀ ਭਗਵਾਨ ਨੇ ਵੀ ਇਹ ਤਾਂ ਮਹਾਂਦੇਵ ਹੀ ਕਰੂਗਾ। ਫਿਰ ਜਦੋਂ ਮਹਾਂਦੇਵ ਕਹਿ ਦਿੱਤਾ ਸ਼ਿਵਜੀ ਫਿਰ ਕੀ ਕਰਦੇ, ਕਿਉਂਕਿ ਜ਼ਹਿਰ ਨੂੰ ਵੀ ਕਿਸੇ ਨਾ ਕਿਸੇ ਲੈਣਾ ਹੀ ਸੀ, ਅਤੇ ਉਸ ਨੂੰ ਸ਼ਿਵ ਜੀ ਨੇ ਜਿਹੜਾ ਹਲਾਲ ਨੂੰ ਪੀ ਪਾ ਕੇ ਅਤੇ ਪੀ ਲਿਆ ਸੀ, ਅਤੇ ਕੰਠ ਵਿੱਚ ਹੀ ਰੋਗ ਲਿਆ ਅਤੇ ਆਪਣੇ ਮਹਿਦੇ ਵਿੱਚ ਥੱਲੇ ਨਹੀਂ ਜਾਣ ਦਿੱਤਾ, ਕਿਉਂਕਿ ਉਹ ਬੜੀ ਜ਼ਹਿਰ ਜ਼ਹਿਰੀਲੀ ਭਾਰੀ ਸੀ। ਅੰਮ੍ਰਿਤ ਲੈ ਲਿਆ ਦੈਂਤਾਂ ਨੇ, ਦੇਵਤਿਆਂ ਨੇ, ਅਤੇ ਸ਼ਰਾਬ ਦੈਂਤਾਂ ਨੇ, ਅਤੇ ਜ਼ਹਿਰ ਸ਼ਿਵਜੀ ਨੇ ਲੈ ਲਈ ਸੀ। ਇਸ ਤਰ੍ਹਾਂ ਜਿਹੜਾ ਹੈਰਾਵਤ ਹਾਥੀ ਸੀ ਉਹ ਇੰਦਰ ਨੇ ਲੈ ਲਿਆ ਸੀ, ਚੰਦਰਮਾ ਇਸੇ ਤਰ੍ਹਾਂ ਸੰਖ ਆਦਿਕ ਹੋਰ ਇੱਧਰ ਦਾ ਸਭ ਲੈ ਲਏ, ਵੰਡੇ ਗਏ ਸੀ, ਅਤੇ ਇਹਨਾਂ ਨੇ ਜ਼ਹਿਰ ਲੈ ਲਈ ਸ਼ਿਵ ਜੀ ਨੇ, ਅਤੇ ਕੰਠ ਵਿੱਚ ਧਾਰਨ ਕਰ ਲਈ, ਮਹਿਦੇ ਵਿੱਚ ਨਹੀਂ ਜਾਣ ਦਿੱਤੀ ਸੀ। ਅਤੇ ਉਹ ਜ਼ਹਿਰ ਬੜੀ ਜ਼ਹਿਰੀਲੀ ਸੀ, ਜਿਸ ਕਰਕੇ ਉਹਨਾਂ ਦਾ ਕੰਠ ਜਿਹੜਾ ਨੀਲਾ ਹੋ ਗਿਆ ਸੀ, ਉਸੇ ਕਾਰਨ ਕਰਕੇ ਸ਼ਿਵ ਜੀ ਦਾ ਨਾਮ ਨੀਲਕੰਠ ਪੈ ਗਿਆ, ਭਾਵ ਨੀਲਾ ਹੋ ਗਿਆ ਕੰਠ ਅਤੇ ਨੀਲਕੰਠ ਨਾਮ ਪੈ ਗਿਆ। ਨੀਲਕੰਠ ਨਰ ਹਰ ਨਾਰਾਇਣ ਨੀਲ ਵਸਨ ਬਨਵਾਰੀ, ਦਸਵੇਂ ਪਾਤਸ਼ਾਹ ਮਹਾਰਾਜ ਲਿਖਦੇ ਹੈ। ਸੋ ਕਹਿ ਰਿਹਾ ਵੀ ਦੇਵਤਿਆਂ ਦੀ ਨਦੀ ਪਾਓ, ਗੰਗਾ ਦੀ ਜਿਹੜੀ ਤੀਰ ਕਿਨਾਰਾ ਵਾ, ਉਹ ਗੰਗਾ ਦੇ ਕਿਨਾਰੇ ਦੀ ਜਿਹੜੀ ਪਵਿੱਤਰ ਧਰਾ ਧਰਤੀ ਉੱਪਰ ਬਰ ਬੈਠ ਕੇ ਨੀਲਕੰਠ ਮਾਹੀ ਸ਼ਿਵਜੀ ਦੇ ਜਿਹੜੇ ਸ਼ਿਵਜੀ ਹੈ ਉਸਦੇ ਧਿਆਨ ਵਿੱਚ ਜਿਹੜੀ ਹੈ ਇਹ ਨੀਟਕੀ ਪੱਕੀ ਕਰ, ਤੂੰ ਕੀ ਉਤਕੰਠਾ ਕੀ ਹੈ ਪ੍ਰੀਤੀ, ਪ੍ਰੀਤੀ ਨੂੰ ਪੱਕਾ ਕਰਕੇ ਠਾਣੇ ਕੇ ਜੋੜ ਲਾ ਅਤੇ ਭਾਵ ਧਾਰਨ ਕਰ ਲਾ, ਉਹਦਾ ਧਿਆਨ ਧਾਰ, ਹੋਰ ਪਾਸਿਓਂ ਛੱਡ, ਜਿੱਦਾਂ ਲੱਗਾ ਮੋਹ ਛੱਡ। ਆਪ ਐਸੀ ਰੀਤ ਕਰੋ ਭੋਗਨ ਕੀ ਪ੍ਰੀਤ ਹਰੋ, ਹੁਣ ਤੂੰ ਐਸੀ ਰੀਤ ਮਰਿਆਦਾ ਕਰ ਕਿ ਜਿਹੜੀ ਭੋਗਾਂ ਪਦਾਰਥਾਂ ਦੀ ਜਿਹੜੀ ਪ੍ਰੀਤੀ ਜੀ ਕਰਦਾ ਉਹਨੂੰ ਹਰੋ ਕਹੀਏ ਨਾਸ ਕਰ, ਉਹਨੂੰ ਮਨ ਵਿੱਚੋਂ ਦੂਰ ਕਰ, ਖਤਮ ਕਰ, ਅਤੇ ਕੀ ਕਰ? ਗੁਰ ਵੇਦ ਵਾਗ ਤਰੋ, ਗੁਰੂ ਦੇ ਜਿਹੜੇ ਵੇਦ ਕਹੀਏ ਗਿਆਨਮਈ ਵਾਗ ਕਹੀ ਬਚਨ ਆ ਉਹਨਾਂ ਨੂੰ ਧਾਰਨ ਕਰ, ਧਰੋ ਕਹੀਏ ਧਾਰਨ ਕਰ, ਜਾਂ ਗੁਰੂ ਅਤੇ ਗਿਆਨ ਵੇਦ ਜੇ ਗਿਆਨਮਈ ਗ੍ਰੰਥ ਆ, ਜਾਂ ਚਾਰ ਵੇਦ ਆ, ਇਹਨਾਂ ਚਾਰ ਵੇਦਾਂ ਦੇ ਮਾਂ ਵਾਕ ਅਤੇ ਗੁਰੂ ਕੇ ਵਾਕ ਬਚਨ ਉਹਨਾਂ ਨੂੰ ਧਰੋ ਕੇ ਧਾਰਨ ਕਰ, ਅਤੇ ਤਿੰਨ ਤਾਪ ਹਾਨੀ ਹੈ ਅਤੇ ਤਦ ਜਿਹੜੇ ਤੇਰੇ ਫਲ ਕੀ ਮਿਲੂਗਾ, ਤਿੰਨੇ ਤਾਪ ਹੈ, ਤਿੰਨੇ ਤਾਪ ਤੇਰੇ ਹਾਨੀ ਕਹੀਏ ਹਾਨ ਹੋ ਜਾਣਗੇ, ਨਾਸ ਹੋ ਜਾਣਗੇ, ਅਤੇ ਇਸ ਤਰ੍ਹਾਂ ਕਰਕੇ ਤਿੰਨ ਤਾਪ ਆਪਣੇ ਨਾਸ ਕਰ, ਆਦਿ ਵਿਆਦੀ ਉਪਾਧੀ, ਠੀਕ ਹੈ ਜੀ, ਤਿੰਨੇ ਤਾਪ। मन दे रोग, बाणी दोग, शरीर दे रोग, तिने ताप रोग नाश कर ला। ठीक है जी। चौ भाई, जन्म महाबर ग्रस्यो मरण कर। कहिंदे हुण इह दस लगे आ वी वेखो किन्ने किनू ग्रसिया। मरन कहिए मौत ने, मौत करके वेखो जिहड़ा जन्म महान आ, बार के श्रेष्ठ आ, वह ग्रसिया पिया फड़िया होया। उत्तम जन्म नूं वेखो मौत ने बड़े जोर दे नाल फड़िया होया। वारदार्थ भी श्रेष्ठ, श्रेष्ठ जिहड़ा जन्म आ, मनुख जन्म महान कहिए महान आ, वह मौ मरन कहिए मरन कर, मौत करके ग्रस्यो ग्रसिया होया। तो वारदार्थ बाल भी होंगे भी मौत दे बार कहिए, क्योंकि रारा लला सवरनी अखर हैं मरन कर, मरन बाल। सिद्धार्थ समझ लो भी मौत मौत दे बार कहिए बाल कर कहिए करके, जिहड़ा जन्म महा महान उत्तम आ वह ग्रसिया पिया फड़िया होया। किस तरह दसते आग को जप ज्यों, कहते जिमें जप, जप करना, सिमरन करना, सिमरन ने आग को, आग न पापा ग्रसिया होया। तो मृग को नाहर, फिर ज्यों मृग को नाहर अर्थवास ज्यों दो पास ला लो, ज्यों कि जिमें फिर मृग को हिरन नाहर कहिए शेर ने फड़िया हों ग्रसिया हों, इस तरह मौत ने उत्तम जन्म ग्रसिया होया। पुन निर्मल अत जुबान, जबान कूला, जुबान कूला, जुबान कूला। पुन कहिए फिर निर्मल, निर्मल उजल, ते अत्यंत जड़ी जुबान, जवा कहिए जवानी, तो कन्ना विच निकलना ऊड़ा बनना जवा, जुबा अनुकूला, जपा जुबा कही जबानी, अनुकूला की अनुसारी पा जो अपने अनुसारी, जो अपने अधीन रहने वाली जो जवानी है बड़ी महान है निर्मल पाओ। फिर जी निर्मल उज्जल आत की जवानी आ, अनुकूला कही अपने अनुसारी आ, अपने अधीन आ रहन वाली, जरा करा ता को निर्मूला। ओदे उपर जरा की बडेपा बैठा होया, तो उस बडेपे ने उस ता को कहिए उस जवानी नू जेड़ा निर्मूल मुढ़ तो रह दी करा कहिए कर दिता। बड़ी जरा ब्रिड ब्रिद अवस्था ना, ब्रिद अवस्था ने ता को उस जवानी जी अपनी सारी सी, आप मर्जी ना सब कुछ कर सकते सी जो जवानी सी, तो उसनू दे निर्मूला, निर्मूल मूल कही मुढ़ तो रह थी, जड़ तो रह थी, यह करा कही कर दिता है। पाओ अपने मन भाते सुख भगाने वाली जवानी होंगी, तो उस जवानी तो बडेपे ने मुढ़ों ही पुट के सुट दिता, क्योंकि बचपन में खा गई जवानी, तो जवानी खा गया बडेपा, बडेपे न खा गई मौत, हरेक न कोई ना कोई खाने वाला बैठा ही मौत न खा लेंदी मुक्ति। दुरत हरत ज्यों तुरत गंग जल, जिमें कहते हैं फिर ये जड़ा गंग जल, गंगा का जल आ वो तुरत कहिए बड़ी छेती दे नाल ही, दुरत कहिए पापा नू, हरत कहिए हरत कर देंदा नाश करता है। कलह, कलह गौन ज्यों करे मौन बल, कल गौन पाठ इतने किया कई थावान से। फिर कहते ज्यों कही जिमें जड़ा मौन चुप आ, चुप दे बल जोर नाल कल है जी, कले आ लड़ाई है झगड़ा, उन्होंने गौन कहीए शांत करे कहीए कर लईदा, जां भी जिमें जड़ी चुप आ वो चुप दे बल ने कले नू जिस तरह गुण कहिए ग्रसया होया, तो गुण कहिए शांत जां गुण कहिए नाश कर देंदा है कि मौन चुप। दुरत हरत ज्यों तुरत गंग चल, ਜਿਵੇਂ ਗੰਗਾ ਦਾ ਜਲ ਬੜੀ ਛੇਤੀ ਨਾਲ ਪਾਪਾਂ ਨੂੰ ਨਾਸ ਕਰਦਾ ਹੈ, ਅਤੇ ਕਲ ਹੈ ਗੌਣ ਜਿਉਂ ਕਰੇ ਮੋਨ ਪਾਲ। ਫਿਰ ਜਿਵੇਂ ਚੁੱਪਤ ਜਿਹੜੀ ਹੈ, ਚੁੱਪ ਦਾ ਬਾਲ ਆ, ਅਤੇ ਚੁੱਪ ਦੇ ਜ਼ੋਰ ਨਾਲ ਆ ਕਲੇ ਜਿਹੜੀ ਬੜੀ ਗੌਣ ਕਈ ਸ਼ਾਂਤ ਕਰੇਗੀ ਕਰ ਲਈਦੀ ਹੈ। ਅਤੇ ਜਾਂ ਵੀ ਜਾਂ ਜਿਵੇਂ ਗੌਣ ਦਾ ਅਰਥ ਗ੍ਰਸੀ ਵੀ ਕਰ ਲੈਣਾ, ਜਿਵੇਂ ਚੁੱਪ ਦੇ ਬਲ ਨੇ ਕਲੇ ਚੜ੍ਹਾਈ ਲੜਾਈ ਚੜ੍ਹਾਈ ਨੂੰ ਝਗੜੇ ਨੂੰ ਗੌਣ ਕਹੀਏ ਗ੍ਰਸਿਆ ਗ੍ਰਸ ਲੈਣਾ ਕਰੇ ਕੀ ਕੀਤਾ ਹੈ। ਪੁੰਨ ਧਨ ਚਾਹੇ ਗ੍ਰਸਿਓ ਸੰਤੋਖਾ, ਪੁੰਨ ਕਹੀਏ ਫਿਰ ਧਨ ਦੀ ਜਿਹੜੀ ਚਾਹੇ ਚਾਹਨਾ ਇੱਛਾ ਖਾਹਿਸ਼ ਹੈ, ਅਤੇ ਉਹ ਧਨ ਦੀ ਇੱਛਾ ਨੇ ਜਿਸ ਤਰ੍ਹਾਂ ਗ੍ਰਸਿਓ ਸੰਤੋਖਾ ਸੰਤੋਖ ਨੂੰ ਗ੍ਰਸਿਆ ਹੋਇਆ ਫੜਿਆ ਹੋਇਆ। ਜਿੱਥੇ ਧਨ ਦੀ ਇੱਛਾ ਤਾਂ ਸੰਤੋਖ ਕਿੱਥੇ ਹੈ, ਜਿੱਥੇ ਸੰਦੋਖ ਉਹਦੇ ਧਨ ਕਿੱਥੇ ਹੈ। ਹਾਂਜੀ ਇੱਦਾਂ ਹੀ ਅਰਥ ਲਾਲ ਉਲਟਾ ਕਰਕੇ ਕਿ ਜਿਵੇਂ ਧਨ ਦੀ ਚਾਹਨਾ ਨੂੰ ਗ੍ਰਸਿਆ ਸੰਤੋਖ ਨੇ, ਅਤੇ ਜਿਵੇਂ ਧਨ ਦੀ ਚਾਹਨਾ ਨੂੰ ਗ੍ਰਸਿਆ ਵਾ ਸੰਤੋਖ ਨੇ, ਅਤੇ ਜਿਵੇਂ ਧਨ ਦੀ ਚਾਹਨਾ ਨੇ ਗ੍ਰਸਿਆ ਸੰਦੋਖ ਨੂੰ। ਨੇ ਅਤੇ ਨੂੰ ਫਰਕ ਪਾ ਕੇ ਅਰਥ ਬਦਲ ਲੈਣ। ਜੱਗ ਵਿਪਾਕ ਗ੍ਰਸੇ ਜਿਉਂ ਰੁੱਖ, ਜੱਗ ਦਾ ਵਿਪਾਕ ਕਹੀਏ ਫਲ, ਜਿਵੇਂ ਜੱਗ ਦੇ ਫਲ ਨੂੰ ਜਿਉਂ ਕਹੀਏ, ਜਿਵੇਂ ਜੱਗ ਦੇ ਫਲ ਨੂੰ ਰੋਖਾ ਕਹੀਏ ਕ੍ਰੋਧ ਨੇ ਗ੍ਰਸੇ ਕਹੀਏ ਗ੍ਰਸਿਆ ਹੋਇਆ ਫੜਿਆ ਹੋਇਆ। ਜਿੱਥੇ ਜੱਗ ਯੁੱਗ ਹੋਣ ਡਿਆ, ਅਤੇ ਜੇ ਉਹ ਕ੍ਰੋਧ ਕਰ ਦਿੱਤਾ ਅਤੇ ਉਹ ਜੱਗ ਸਾਰਾ ਨਸ਼ਟ ਹੋ ਜਾਂਦਾ, ਠੀਕ ਨਹੀਂ। ਜੱਗ ਦੇ ਵਿਪਾਕ ਜਿਵੇਂ ਜੱਗ ਦੇ ਫਲ ਨੂੰ ਕ੍ਰੋਧ ਨੇ ਗ੍ਰਸੇ ਕਹੀਏ ਗ੍ਰਸਿਆ ਹੋਇਆ ਫੜਿਆ ਹੋਇਆ ਹੈ। ਜੱਗ ਜਿਵੇਂ ਦਰਭਾਸ਼ਾ ਰਹੀ ਦੇ ਕ੍ਰੋਧ ਨੇ, ਵੇਖੋ ਜੱਗ ਦੇ ਫਲ ਨੂੰ ਗ੍ਰਸ ਨੂੰ ਫੇਰਦਾ ਸੀ, ਉਹ ਤਾਂ ਪਰਮਾਤਮਾ ਦਾ ਰਹੀ ਸੀ ਜਿਹੜਾ ਆਪਣਾ ਅਮਰੀਕ, ਜਿਹਦੇ ਕਰਕੇ ਅਮਰੀਕ ਦਾ ਜੱਗ ਸਫਲ ਹੋ ਗਿਆ, ਨਹੀਂ ਤਾਂ ਉਹ ਤਾਂ ਨਸ਼ਟ ਕਰ ਹੀ ਦੇਣ ਲੱਗਾ ਸੀ ਦਰਭਾਸ਼ਾ। ਚੌ ਭਾਈ ਤਰਲ ਤਰਨ ਤਰਨੀ ਕੇ ਲੋਚਨ, ਚੌਪੀ ਵਿਚਾਰਦੇ ਹੋਏ ਕਹਿੰਦੇ ਵੀ ਜਿਵੇਂ ਜਿਹੜੀ ਤਰਨ ਜਵਾਨ ਆ, ਤਰਨੀ ਕਈ ਇਸਤਰੀ ਆ, ਇਸਤਰੀ ਦੇ ਜੋ ਜਿਹੜੇ ਲੋਚਨ ਨੇਤਰ ਆ ਉਹ ਤਰਲ ਕਈ ਬੜੇ ਚੰਚਲ ਹਨ, ਜਿਵੇਂ ਜਵਾਨ ਇਸਤਰੀ ਦੇ ਜੋ ਚੰਚਲ ਨੇਤਰ ਹਨ। ਤਾਹੇ ਵੀ ਭਰਮੇ ਸਭ ਸੁੱਖ ਮੋਚਨ, ਤਾਹੇ ਕਹੀਏ ਉਹਨਾਂ ਨੂੰ ਜੋ ਵੇਖਦਾ ਮੁਰਸ਼, ਜੋ ਉਹਨਾਂ ਪੁਰਸ਼ ਨੇਤਰਾਂ ਨੂੰ ਦੇਖਦਾ ਹੈ, ਜਿਵੇਂ ਇਸਤਰੀ ਦੇ ਜਿਹੜੇ ਨੇਤਰ ਬੜੇ ਚੰਚਲ ਹੈ ਅਤੇ ਤਾਹੇ ਉਸਨੂੰ ਵੇਖਦਾ ਹੈ, ਉਹ ਵੀ ਭਰਮੇ ਕਹੀਏ ਭਰਮ ਜਾਂਦਾ, ਉਹ ਵੀ ਭਰਮੇ ਕਹੀਏ ਵਿਸ਼ੇਸ਼ ਕਰਕੇ ਭਰਮੇ ਭਰਮਿਆ ਜਾਂਦਾ, ਭਾਵ ਮੋਹ ਲਿਆ ਜਾਂਦਾ। ਜਿਵੇਂ ਉਹਨਾਂ ਨੂੰ ਵੇਖ ਕੇ ਜੋ ਪੁਰਸ਼ ਮੋਹਿਆ ਜਾਂਦਾ, ਅਤੇ ਉਹਦੇ ਨਾਲ ਕੀ ਹੁੰਦਾ ਸਭ ਸੁੱਖ ਮੋਚਨ, ਉਹਦੇ ਸਾਰੇ ਸੁੱਖ ਮੋਚਨ ਕਹੀਏ ਕੱਟੇ ਜਾਂਦੇ, ਮੋਚਨ ਨਾਮ ਕੱਟੇ ਜਾਂਦੇ, ਸਾਰੇ ਸੁੱਖ ਉਹਦੇ ਕੱਟੇ ਜਾਂਦੇ ਆ। ਅਤੇ ਜਾਂ ਵੀ ਜਿਵੇਂ ਇਸਤਰੀ ਦੇ ਨੇਤਰ ਬੜੇ ਚੰਚਲ ਆ, ਅਤੇ ਉਸ ਨੂੰ ਜੋ ਵੇਖਦਾ ਉਹ ਮੋਹਿਆ ਜਾਂਦਾ ਹੈ, ਅਤੇ ਸਭ ਸੁੱਖ ਮੋਚਣ, ਉਹ ਇਸਤਰੀ ਦੇ ਜਿਹੜੇ ਨੇਤਰ ਇਹੋ ਜਿਹੇ ਚੰਚਲ ਆ ਉਹ ਸਾਰੇ ਸੁੱਖਾਂ ਨੂੰ ਕੱਟ ਦੇਣ ਵਾਲੇ। ਬੰਦੇ ਦੀ ਨੀਂਦ ਉੱਡ ਜਾਂਦੀ ਹੈ, ਬੰਦਾ ਸੋਚਦਾ ਰਹਿੰਦਾ ਫਿਰ ਉਹ ਇਸਤਰੀ ਬਾਰੇ, ਭਾਵੇਂ ਉੱਦਾਂ ਹੀ ਵੇਖਿਆ ਹੋਵੇ, ਕਿਉਂਕਿ ਇਹ ਉਹ ਚਾਟਣ ਤੀਰ ਆ ਇੱਕ ਕਾਮ ਦਾ ਵੇਖਣਾ। ਜਿਉਂ ਨਿਰਵੇਦ ਵਿਖੇਦ ਭਾਵ ਹਾਰੇ, ਜਿਵੇਂ ਕਹਿੰਦੇ ਵੀ ਨਿਰਵੇਦ ਨਾਮ ਹੁੰਦਾ ਵਾ ਵਿਰਾਗ ਦਾ, ਜਿਵੇਂ ਵਿਰਾਗ ਨੇ ਖੇਦ ਜਿਹੜੇ ਦੁੱਖ ਆ ਭਾਵ ਕਹੀਏ ਸੰਸਾਰ ਦੇ, ਸਾਰੇ ਸੰਸਾਰ ਦੇ ਦੁੱਖ ਹਾਰੇ ਕਹੀਏ ਹਰਾ ਦਿੱਤੇ ਨਾਸ ਕਰਦਾ, ਜਿਵੇਂ ਕਹਿੰਦੇ ਵਿਰਾਗ ਸੰਸਾਰ ਦੇ ਖੇਦ ਦੁੱਖਾਂ ਨੂੰ ਹਾਰੇ ਕਹੀਏ ਨਾਸ ਕਰਦਾ ਹੈ। ਉਹਨਾਂ ਸਤੋ ਜਿਉਂ ਰਾਜਤਾ ਮਟਾਰੇ, ਰਾਜਤਾ ਪਾਠ ਅੱਡ ਕਰ ਲੈਣਾ ਕੁਝ ਕਠਾ ਲਿਖੀਆਂ, ਉਹਨਾਂ ਫਿਰ ਜਿਵੇਂ ਸਤੋ ਗੁਣ ਸਤੋ ਜਿਉਂ ਜਿਵੇਂ ਕਹੀ ਸਤੋ ਗੁਣ ਰਾਜ ਗੁਣ ਅਤੇ ਤਾਮ ਗੁਣ ਨੂੰ ਟਾਰੇ ਕਹੀਏ ਟਾਲ ਦਿੰਦਾ ਦੂਰ ਕਰ ਦਿੰਦਾ, ਕਿਉਂਕਿ ਜੇ ਸਤੋ ਗੁਣ ਆ ਗਿਆ ਉੱਥੇ ਨਾ ਰਾਜ ਰਹਿਣਾ ਨਾ ਤਾਮ ਰਹਿਣਾ, ਉਹਦਾ ਉਹ ਜੇ ਰਹਿੰਦਾ ਤਾਂ ਸਾਰ ਥਾਂ ਇੱਕ ਹੀ ਆ, ਪਰ ਜਿੱਥੇ ਗਿਆਨ ਵਾਹਿ ਪੁਰਸ਼ਵਾ ਹੋ ਗਿਆ ਨਾ, ਉੱਥੇ ਨਾ ਤਾਂ ਰਾਜ ਕੇ ਲੋਭ ਹੀ ਰਹਿ ਜਾਂਦਾ, ਤਾਂ ਕਰਕੇ ਨਾ ਕ੍ਰੋਧ ਗੁੱਸਾ ਹੀ ਰਹਿ ਜਾਂਦਾ, ਨੀਂਦ ਆਲਸੀ ਰਹਿ ਜਾਂਦਾ। ਇਸ ਤਰ੍ਹਾਂ ਜਿਵੇਂ ਸਤੋ ਗੁਣ ਰਾਜ ਅਤੇ ਤਮ ਗੁਣ ਨੂੰ ਟਾਲ ਦਿੰਦਾ ਹੈ। ਗ੍ਰਸੇ ਗੁਣੀ ਕੇ ਗੁਣ ਕੋ ਖਲ ਇਉਂ ਕਹੀਏ ਇਵੇਂ ਹੀ, ਜਿਹੜਾ ਖਲ ਮੂਰਖਿਆ ਉਹ ਗੁਣੀ ਪੁਰਸ਼ ਦੇ ਗੁਣਾਂ ਨੂੰ ਗ੍ਰਸੇ ਗ੍ਰਸ ਲੈਂਦਾ ਹੈ। ਗੁਣਾਂ ਵਾਲੇ ਪੁਰਸ਼ ਦੇ ਗੁਣਾਂ ਨੂੰ ਮੂਰਖ ਪੁਰਸ਼ਾਂ ਨੇ ਇਸ ਤਰ੍ਹਾਂ ਹੀ ਗ੍ਰਸਿਆ ਹੋਇਆ। ਕਿਵੇਂ ਬ੍ਰਹਮ ਵਿਚਾਰ ਵਿਕਾਰ ਗ੍ਰਸੇ ਜਿਉਂ ਕਿ ਜਿਵੇਂ ਬ੍ਰਹਮ ਵਿਚਾਰ ਆਤਮ ਵਿਚਾਰ ਨੇ ਵਿਕਾਰਾਂ ਨੂੰ ਗ੍ਰਸਿਆ ਹੋਇਆ। ਜਿਹੜੇ ਬ੍ਰਹਮ ਵਿਚਾਰ ਜਾਣਦੇ ਆ ਉਹਨਾਂ ਨੂੰ ਵਿਕਾਰ ਨਹੀਂ ਗ੍ਰਸਦੇ, ਠੀਕ ਆ, ਕਿਉਂਕਿ ਜਿਹਨਾਂ ਨੇ ਆਤਮ ਵਿਚਾਰ ਕਰ ਲਈ ਆ ਉਹ ਇੰਦਰੀਆਂ ਦੇ ਵਿਸ਼ਿਆਂ ਤੋਂ ਪਰੇ ਹੋ ਗਏ, ਇੰਦਰੀਆਂ ਕਰਕੇ ਵਿਕਾਰ ਆਣ। ਜਦੋਂ ਅੰਤਰਮੁੱਖ ਬਿਰਤੀ ਨਹੀਂ ਬਾਹਰ ਮੁੱਖ ਬਿਰਤੀ ਹੈ, ਉਦੋਂ ਰੂਪ ਰਸ ਗੰਧ ਸਪਰਸ਼ ਰਸ ਦੇ ਮਨੁੱਖ ਜਿਹੜਾ ਹੈ ਉਹ ਲਾਲਚੀ ਹੁੰਦਾ ਹੈ ਅਤੇ ਕਾਮ ਕ੍ਰੋਧ ਲੋਭ ਮੋਹ ਘਰ ਦਾ ਅਧਿਕਾਰੀ ਹੁੰਦਾ ਹੈ। ਜਦੋਂ ਬ੍ਰਹਮ ਵਿਚਾਰ ਕਰ ਲੈਂਦਾ ਹੈ ਕਿ ਨਾ ਤਾਂ ਮੈਂ ਮਰਦ ਹਾਂ ਨਾ ਅਗਲੇ ਪਾਸੇ ਇਸਤਰੀ ਹੈ, ਬਸ ਮੇਰਾ ਆਪਾ ਆਤਮਾ ਹੀ। ਜਦੋਂ ਬ੍ਰਹਮ ਦੀ ਵਿਚਾਰ ਵਿਆਪਕ ਬ੍ਰਹਮ ਦੀ ਵਿਚਾਰ ਆਪਣੇ ਆਤਮ ਸਰੂਪ ਦੀ ਵਿਚਾਰ ਕਰਦਾ ਹੈ ਤਾਂ ਫਿਰ ਉਹ ਵਿਕਾਰਾਂ ਵਿੱਚ ਨਹੀਂ ਪੈਂਦਾ ਹੈ, ਕਿਉਂਕਿ ਜੋ ਪਰਮਾਤਮਾ ਦਾ ਰੂਪ ਹੋ ਜਾਂਦੇ ਹੈ ਜਾਂ ਪਰਮਾਤਮਾ ਦੇ ਬ੍ਰਹਮ ਗਿਆਨੀ ਹੋ ਜਾਂਦੇ ਉਹ ਵਿਕਾਰ ਹੀ ਥੋੜ੍ਹੀ ਹੁੰਦੇ ਆ। ਉਹ ਤਾਂ ਜੈਸੀ ਜਲ ਮੈਂ ਕਮਲ ਅਲੇਪ ਕਮਲ ਤਰ੍ਹਾਂ ਨਿਰਲੇਪ ਹੁੰਦੇ ਆ। ਗੁਣੀ ਪੁਰਸ਼ਾਂ ਦੇ ਗੁਣਾਂ ਨੂੰ ਮੂਰਖ ਪੁਰਸ਼ਾਂ ਨੇ ਤਾਂ ਕਹਿੰਦੇ ਇਉਂ ਗ੍ਰਸਿਆ ਹੋਇਆ। ਬ੍ਰਹਮ ਵਿਚਾਰ ਵਿਕਾਰ ਗ੍ਰਸੇ ਜਿਉਂ, ਜਿਵੇਂ ਬ੍ਰਹਮ ਵਿਚਾਰ ਆਤਮ ਵਿਚਾਰ ਜਾਂ ਆਤਮ ਵਿਚਾਰ ਵਾਲੇ ਬ੍ਰਹਮ ਗਿਆਨੀ ਨੇ ਵਿਕਾਰ ਨੂੰ ਗ੍ਰਸਿਆ ਹੋਇਆ ਹੈ। ਗ੍ਰਸਿਓ ਖੇਤ ਕੇ ਔਰ ਗਾਦਿਕ ਖੇਤ, ਫਿਰ ਖੇਤ ਕੋ ਧਰਤੀ ਕੋ ਭਾਵ ਧਰਤੀ ਨੂੰ ਇਉਂ ਕਹੀਏ ਇਵੇਂ ਉਰਗ ਨਾਮ ਸ਼ਬਦ ਆ ਜੀ, ਠੀਕ ਹੈ, ਜਾਂ ਜ਼ਹਿਰੀਲੇ ਜਿਹੜੇ ਜੰਤੂ ਆ ਸੱਪ ਤੋਂ ਆਦਿ ਕਠੂਏ ਆ, ਹੋਰ ਕੀੜੇ ਮਕੌੜੇ ਬੜੇ ਆ, ਗੋ ਆਦਿ ਕਿੰਨੇ ਜ਼ਹਿਰੀਲੇ ਹੀ ਆ ਨਾ ਸਾਰੇ ਛਿਪਕਲੀਆਂ। ਖੇਤ ਧਰਤੀ ਨੂੰ ਤਾਂ ਕਹਿੰਦੇ ਇਵੇਂ ਸੱਪ ਆਦਿ ਤੋਂ ਆਦਿ ਠੂਏ ਜ਼ਹਿਰੀਲੇ ਜੰਤੂਆਂ ਨੇ ਗ੍ਰਸਿਆ ਹੋਇਆ ਹੈ, ਕਿਉਂਕਿ ਇਸ ਤਰ੍ਹਾਂ ਗ੍ਰਸਿਆ ਹੋਇਆ ਜ਼ਹਿਰੀਲੇ ਪਰ ਜੰਤੂਆਂ ਨੇ ਖੇਤ ਕੋ ਗਈ ਧਰਤੀ ਨੂੰ। ਲਾਜ ਤਰਾਸ ਕੋ ਜਿਉਂ ਕਾਮ ਆਦਿਕ, ਜਿਉਂ ਕਿ ਜਿਵੇਂ ਲੋਕ ਲੱਜਿਆ ਨੂੰ ਛੱਡ ਕੇ ਅਤੇ ਡਰ ਨੂੰ ਛੱਡ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਗ੍ਰਸਿਆ ਹੋਇਆ ਜਿਵੇਂ ਮਨੁੱਖ ਨੂੰ। ਜਿਹੜੇ ਬੰਦੇ ਦਾ ਕਾਮ ਹੋਊਗਾ ਉਹਨੂੰ ਕਿਸੇ ਦੀ ਸ਼ਰਮ ਨਹੀਂ ਹੋਊਗੀ, ਕਿਉਂਕਿ ਉਹ ਕਾਮੀ ਪੁਰਸ਼ ਨੂੰ ਇਵੇਂ ਲੱਗਦਾ ਵੀ ਬਸ ਮੈਂ ਠੀਕ ਹੀ ਕਰ ਰਿਹਾ, ਮੈਂ ਕਿਸੇ ਕੋਲ ਡਰਦਾ ਨਹੀਂ ਹਾਂ। ਲੋਭੀ ਨੂੰ ਵੀ ਸਾਹਮਣੇ ਲੋਕ ਵੇਖਣ ਦੇ ਹੋਣਗੇ ਵੀ ਲੋਭ ਨਾ ਕਰ, ਪੈਸੇ ਨਾ ਚੁੱਕ, ਪਰ ਲੋਭੀ ਪੁਰਸ਼ ਪੈਸੇ ਚੁੱਕ ਲੈਣਗੇ, ਸ਼ਰਮ ਨਹੀਂ ਕਰੂਗਾ। ਅਤੇ ਉਹ ਕਿਸੇ ਦਾ ਜਦੋਂ ਸ਼ਰਮ ਨਹੀਂ ਕਰਨੀ, ਡਰ ਵੀ ਕਿਸੇ ਦਾ ਹੈ ਨਹੀਂ। ਆ ਜਿਹੜੇ ਨਕਾਮੀ ਜਦੋਂ ਬੰਦਾ ਹੋਇਆ ਆਉਂਦਾ ਉਹ ਆਪਣੇ ਚਾਲ ਚੱਲਣ 'ਚ ਲਾਈ ਜਾਂਦਾ, ਉਹਨੂੰ ਨਹੀਂ ਪਤਾ ਲੱਗਦਾ ਮੈਨੂੰ ਕੋਈ ਵੇਖਣ ਦੇ ਆ, ਉਹ ਸੋਚਦਾ ਮੈਨੂੰ ਕੋਈ ਵੇਖ ਨਹੀਂ ਦੇ, ਜੇ ਵੇਖ ਕੇ ਕਹਿੰਦਾ ਮੈਂ ਕਿਸੇ ਕੋਲ ਡਰਦਾ ਡਰ ਨੂੰ, ਅਤੇ ਕਹਿੰਦਾ ਮੈਨੂੰ ਨਹੀਂ ਕਿਸੇ ਦੀ ਸ਼ਰਮ ਹੈਗੀ। ਇਸ ਤਰ੍ਹਾਂ ਜਿਵੇਂ ਲਾਜ ਲੋਕ ਲੱਜਣ ਦੇ ਡਰ ਨੂੰ ਕਾਮ ਆਦਿ ਵਿਕਾਰਾਂ ਵਿਸ਼ਿਆਂ ਨੇ ਗ੍ਰਸਿਆ ਹੋਇਆ, ਇਸੇ ਤਰ੍ਹਾਂ ਧਰਤੀ ਨੂੰ ਇਹ ਜਿਹੜਾ ਗ੍ਰਸਿਆ ਹੋਇਆ ਸੱਪ ਆਦਿਕ ਵਿਸ਼ੂਆਂ ਨੇ ਫੜਿਆ ਹੋਇਆ। ਚੌਪਈ ਗ੍ਰਸਤ ਦੁਰਜਨੋ ਕਰਨ ਰਿਪੈਸੇ, ਦੁਰਜਨ ਭੈੜੇ ਆਦਮੀ, ਖੋਟੇ ਪੁਰਖ, ਖੋਟੇ ਬੰਦੇ, ਖੋਟੇ ਮਨੁੱਖਾਂ ਕਰਕੇ ਰਾਜਾ ਤੇ ਐਸੇ ਇਸ ਤਰ੍ਹਾਂ ਗ੍ਰਸਤ ਕੀ ਗ੍ਰਸਿਆ ਹੋਇਆ ਫੜਿਆ ਹੋਇਆ ਫਸਿਆ ਹੋਇਆ। ਗਿਲੇ ਪ੍ਰਸ਼ਨ ਕੋ ਉੱਤਰ ਜੈਸੇ, ਜੈਸੇ ਕਹੀਏ ਜਿਸ ਤਰ੍ਹਾਂ ਪ੍ਰਸ਼ਨ ਨੂੰ ਉੱਤਰ ਗਿਲੇ ਕਹੀਏ ਨਿਗਲ ਲੈਂਦਾ, ਗਿਲੇ ਦਾ ਅਰਥ ਨਿਗਲ ਜਿਵੇਂ ਪ੍ਰਸ਼ਨ ਕੋਈ ਕਰੇ ਉੱਤਰ ਜੋ ਦੇਂਦਾ ਉੱਤਰ ਨੂੰ ਖਾ ਲੈਂਦਾ ਨਾ, ਤਾਂ ਉੱਤਰ ਜੋ ਦੇਂਦੇ ਤਾਂ ਪ੍ਰਸ਼ਨ ਨੂੰ ਸਮਾਪਤੀ ਹੋ ਜਾਂਦੀ। ਜਿਵੇਂ ਕਹਿੰਦੇ ਪ੍ਰਸ਼ਨ ਉੱਤਰ ਨਿਗਲ ਲੈਂਦਾ, ਇਸੇ ਤਰ੍ਹਾਂ ਰਾਜੇ ਨੂੰ ਤੇ ਖੋਟੇ ਪੁਰਸ਼ਾਂ ਨੇ ਨਿਗਲਿਆ ਹੋਇਆ ਹੈ। ਸਗਲ ਵਿਭੂਤ ਅਨਸਥਿਰਤਾ ਨੇ, ਅਨਸਥਿਰਤਾ ਭਾਵ ਨਾਸ ਭਾਵ, ਤੇ ਨਾਸ ਭਾਵ ਨੇ ਤੇ ਸਗਲ ਸਾਰੀ ਵਿਭੂਤੀ ਨੂੰ ਹੀ ਗ੍ਰਸਿਆ ਹੋਇਆ ਅਨਸਰਤਾ ਨੇ। ਸਗਲ ਸਾਰੀ ਦੁਨੀਆ ਦੀ ਜੋ ਵਿਭੂਤੀ ਆ, ਪਦਾਰਥ ਆ, ਉਹਨਾਂ ਪਦਾਰਥਾਂ ਨੂੰ ਨਾਸ ਭਾਵ ਦੇ ਜਿਹੜਾ ਗ੍ਰਸਿਆ ਹੋਇਆ। ਗ੍ਰਸੀ ਮਨੀਖਾ ਜੋ ਚਿੰਤਾਨ ਹੈ, ਇਸ ਤਰ੍ਹਾਂ ਕਹਿੰਦੇ ਗ੍ਰਸਿਆ ਹੈ ਜਿਸ ਤਰ੍ਹਾਂ ਜਿਉਂ ਕਿ ਜਿਵੇਂ ਚਿੰਤਾ ਨੇ ਮਨੀਖਾ ਕਹੀਏ ਬੁੱਧੀ ਨੂੰ ਗ੍ਰਸਿਆ ਹੋਇਆ। ਮਨੀਖ ਦਾ ਅਰਥ ਹੁੰਦਾ ਬੁੱਧੀ। ਜਿਉਂ ਕਹਿੰਦੇ ਜਿਵੇਂ ਚਿੰਤਾ ਨੇ ਬੁੱਧੀ ਨੂੰ ਗ੍ਰਸਿਆ ਹੋਇਆ, ਜਿੱਥੇ ਚਿੰਤਾ ਹੈ ਉੱਥੇ ਬੁੱਧੀ ਕੰਮ ਨਹੀਂ ਕਰਦੀ। ਕਈ ਨੂੰ ਕਹਿ ਦੇਈ ਨਾ ਬਹੁਤ ਤੇਰੀ ਬੁੱਧੀ ਨਹੀਂ ਕੰਮ ਕਰਦੀ, ਕਹਿੰਦਾ ਮੇਰੀ ਬੁੱਧੀ ਨਹੀਂ ਕੰਮ ਕਰਦੀ, ਮੈਨੂੰ ਇੱਕ ਕੰਮ ਹੋਵੇ, ਮੈਨੂੰ ਇੱਕ ਫਿਕਰ ਹੋਵੇ ਤਾਂ ਹੈ ਨਾ ਮੇਰੀ ਬੁੱਧੀ ਤਾਂ ਫਲਾਣੀ ਥਾਂ ਲੱਗੀ ਹੋਈ। ਉਹ ਚਿੰਤਾ ਕਰਕੇ ਹੁੰਦਾ, ਜਿਵੇਂ ਚਿੰਤਾ ਨੇ ਬੁੱਧੀ ਨੂੰ ਗ੍ਰਸਿਆ ਆ, ਤਿਵੇਂ ਨਾਸ ਭਾਵ ਨੇ, ਅਨਸਿਥਰਤਾ ਨੇ, ਅਨਟਕਾ ਨੇ, ਜਿਸ ਟਿਕਾ ਨਹੀਂ ਉਸਨੇ ਸਾਰੀ ਵਿਭੂਤੀ ਪਦਾਰਥਾਂ ਨੂੰ ਜਿਹੜਾ ਗ੍ਰਸਿਆ ਹੋਇਆ। ਇਸ ਪ੍ਰਕਾਰ ਜਨ ਕੇ ਨਾਹੀਂ, ਇਸ ਪ੍ਰਕਾਰ ਕਹਿੰਦੇ ਇਸ ਤਰ੍ਹਾਂ ਨਾਲ ਜਨ ਕੇ ਨਾਹੀਂ, ਇਸ ਪ੍ਰਕਾਰ ਨਾਲ ਪੁਰਸ਼ ਕੇ ਕਹੀਏ ਕਿਹੜੇ ਕਿਹੜੇ ਨਾਹੀਂ ਕਹੀ ਨਹੀਂ ਗ੍ਰਸਤ ਕਾਲ ਕਰ ਜਾਂ ਭਾਵ ਮਾਹੀ ਜਾਂ ਭਾਵ ਕਹੀ ਮਾਹੀ ਕਹੀਏ ਜਾਂ ਕਹੀਏ ਇਸ ਭਾਵ ਮਾਹੀ ਕਹੀਏ ਸੰਸਾਰ ਦੇ ਮਾਹੀ ਕੇ ਵਿੱਚ ਕਾਲ ਕਰਕੇ ਗ੍ਰਸਤ ਕਹੀਏ ਗ੍ਰਸਿਆ ਨਹੀਂ। ਉੱਪਰ ਦੱਸ ਕੇ ਕਹਿੰਦੇ ਵੀ ਇਸ ਤਰ੍ਹਾਂ ਨਾਲ ਜਿਹੜੇ ਪੁਰਸ਼ ਆ ਉਹ ਕਿਹੜੇ ਕਿਹੜੇ ਨਹੀਂ ਹੈ ਵੀ ਜਿਹੜਾ ਗ੍ਰਸਿਆ ਨਹੀਂ ਹੈ ਕਾਲ ਕਰਕੇ ਸੰਸਾਰ ਦੇ ਵਿੱਚ, ਕਿਹੜਾ ਕਿਹੜਾ ਪੁਰਸ਼ ਆ ਜੋ ਕਾਲ ਕਰਕੇ ਗ੍ਰਸਿਆ ਨਹੀਂ ਹੈ। ਭਾਵ ਸਾਰੇ ਗ੍ਰਸੇ ਅੱਗੇ ਦੱਸਣ ਲੱਗੇ, ਅੱਜ ਪਪੀਲ ਕਾ ਲਓ ਯੱਗ ਜੇ ਤੋ ਆਜ ਨਾਮ ਬ੍ਰਹਮਾ ਦਾ, ਪਪੀਲ ਕਾ ਨਾਮ ਕੀੜੀ ਦਾ, ਬ੍ਰਹਮਾ ਤੋਂ ਲੈ ਕੇ ਕੀੜੀ ਤੱਕ, ਪਪੀਲ ਕਾ ਲਓ ਕੀੜੀ ਤੱਕ ਜਗਤ ਜੇਤੋ, ਜਿਤਨਾ ਵੀ ਜੇਤੋਗੇ, ਜਿਤਨਾ ਵੀ ਜਿੰਨਾ ਵੀ ਜਾਗ ਗ੍ਰਸਤ ਸਮਸਤ ਕਾਲ ਕਰਕੇ ਤੂੰ ਸਾਰਾ ਹੀ ਕਹਿੰਦੇ ਗ੍ਰਸਤ ਗ੍ਰਸਿਆ ਹੋਇਆ, ਸਮਸਤ ਕਹੀਏ ਸਾਰਾ ਹੀ ਗ੍ਰਸਿਆ ਹੋਇਆ ਕਾਲ ਕਰਕੇ, ਤੇ ਤੋਂ ਕਹੀ ਉਤਨਾ ਹੀ ਜਿੰਨਾ ਵੀ ਸੰਸਾਰ ਹੈ ਤੇ ਤੋਂ ਕਹੀਏ ਓਨਾ ਹੀ ਕਾਲ ਕਰਕੇ ਸਮਸਤ ਕਹੀਏ ਸਾਰਾ ਗ੍ਰਸਤ ਗ੍ਰਸਿਆ ਹੋਇਆ ਹੈ। ਭਾਵ ਸਾਰੇ ਗ੍ਰਸੇ ਹੋਏ, ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵ ਜੀ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਯਤਮਸਾ। ਦੋਹਰਾ, ਸਗਲ ਭੋਗ ਭਵ ਹੇਤ ਮਨ, ਹੇ ਮਨ ਸਗਲ ਭੋਗ ਸਾਰੇ ਭੋਗ ਜਿਹੜੇ ਆ, ਭਾਵ ਕਹੀਏ ਜਨਮ ਮਰਨ, ਭਾਵ ਤੋਂ ਅਸਰ ਰਹਿਣਾ ਜਨਮ ਮਰਨ, ਸਾਰੇ ਭੋਗ ਜਨਮ ਮਰਨ ਦਾ ਹੇਤ ਕਹੀਏ ਕਾਰਨ ਹੈ, ਅਤੇ ਚੰਚਲ ਮਾ ਚਪਲ ਸਦੋਕ ਸਸੋਕ, ਅਤੇ ਚਪਲ ਚਪਲ ਕਹੀਏ ਚੰਚਲ ਹੈ, ਚੰਚਲ ਭਾਵ ਜੇ ਚੰਚਲ ਨਾ ਉਹ ਇੱਕ ਥਾਂ ਟਿਕਦਾ ਨਹੀਂ, ਭਾਵ ਖਿਰ ਭੰਗਰ ਹੈ, ਇੱਕ ਥਾਂ ਰਹਿਣ ਵਾਲੇ ਟਿਕਣ ਵਾਲੇ ਨਹੀਂ, ਖਿਰ ਭੰਗਰ, ਖਿਰ ਵਿੱਚ ਨਾਸ ਹੋਣ ਵਾਲੇ ਆ, ਅਤੇ ਸਸੋਕ ਸੋਗ ਦੇ ਸਹਿਦ ਆ, ਸਦੋਕ ਕਹੀਏ ਦੋਖਾਂ ਦੇ ਸਹਿਦ, ਸਾਹ ਨਾਮ ਸਹਿਦ ਦਾ, ਸੋਗ ਨਾਮ ਗਮ ਦਾ, ਦੁੱਖ ਨਾਮ ਦੁੱਖ ਦਾ, ਗੁਣਾ ਦਾ, ਸਾਰੇ ਭੋਗ ਹੇ ਮਨਾ, ਭਾਵ ਸੰਸਾਰ ਦੇ ਵਿੱਚ, ਭਾਵਨਾ ਸੰਸਾਰ ਦੇ ਵਿੱਚ ਭਾਵਨਾ ਜਨਮ ਮਰਨ ਦਾ ਹੇਤ ਕਈ ਕਾਰਨ ਹਨ, ਅਤੇ ਚਪਲ ਚੰਚਲ ਆ, ਭਾਵ ਖਿਨ ਭੰਗਰ ਆ, ਸਦਾ ਰਹਿਣ ਵਾਲੇ ਨੇ, ਸਦੋਖਾਂ ਦੀ ਸਹਿਤ ਆ ਅਤੇ ਗਮਾਂ ਦੇ ਸੋਕਾਂ ਦੇ ਸਹਿਤ ਆ। ਤਾਂ ਤਜ ਭੋਗੀ ਜਨੋ ਯੁਤ, ਤਾਂ ਕਹੀਏ ਉਹਨਾਂ ਨੂੰ ਤਜ ਕਹੀਏ ਛੱਡ ਦੇ, ਭੋਗੀ ਜਨੋ ਯੁਤ ਭੋਗੀ ਜਨ, ਜਿਹੜੇ ਭੋਗਣ ਵਾਲੇ ਨਾ ਭੋਗਾਂ ਨੂੰ, ਉਹ ਭੋਗੀ ਭੋਗ ਪਦਾਰਥਾਂ ਨੂੰ ਅਤੇ ਭੋਗੀ ਜਨਾਂ ਦੇ ਯੁਤ ਕਹੀਏ ਸਮੇਤ ਦੀ ਤਾਕਤ ਕਹੀਏ ਉਹਨਾਂ ਪਦਾਰਥਾਂ ਨੂੰ ਅਤੇ ਉਹਨਾਂ ਭੋਗੀ ਜਨਾਂ ਨੂੰ ਤਜ ਕਹੀਏ ਛੱਡ ਦੇ, ਅਤੇ ਕਰ ਗਈ ਗੁਰ ਸਰੁੱਤ ਪੰਥ ਵਿਲੋਕ, ਅਤੇ ਗੁਰੂ ਦੇ ਜਿਹੜੇ ਸਰੋਤੇ ਆ ਗੁਰੂ ਦੇ ਜਿਹੜੇ ਬਚਨ ਆ ਅਤੇ ਸਰੋਤ ਕਹੀ ਸੁਰਤੀਆਂ ਵੇਦਾਂ ਦੀਆਂ, ਵੇਦ ਸੁਰਤੀਆਂ, ਵੇਦ ਸੁਰਤ ਨਾ ਵੇਦ ਦਾ ਜਾਂ ਵੇਦਾਂ ਦੀਆਂ ਸੁਰਤੀਆਂ ਜੋ ਹੈ ਸਲੋਕ ਆ ਹੈ ਅਤੇ ਉਹਨਾਂ ਬਚਨਾਂ 'ਤੇ ਤੂੰ ਪਹਿਰਾ ਦਿੰਦੇ ਹੋਏ ਪੰਥ ਗਈਏ ਆਪਣੇ ਮੁਕਤੀ ਦੇ ਰਾਹ ਨੂੰ ਬਲੋਕ ਕਹੀਏ ਵੇਖ। ਗੁਰੂ ਬਚਨਾਂ ਅਤੇ ਵੇਦ ਬਚਨਾਂ ਦੇ ਰਾਹ ਨੂੰ ਵੇਖ, ਜੋ ਗੁਰੂ ਰਾਹ ਦੱਸਦੇ ਆ ਪੰਥ ਦੱਸਦੇ ਆ ਉਸ ਨੂੰ ਬਲੋਕ ਕਹੀ ਵੇਖ, ਜੋ ਵੇਦ ਰਾਹ ਦੱਸਦੇ ਗਿਆਨਮਈ ਗ੍ਰੰਥ ਰਾਹ ਦੱਸਦੇ ਆ ਉਹਨਾਂ ਜਿਹੜੇ ਹੈ ਉਸ ਰਸਤੇ ਨੂੰ ਤੂੰ ਬਲੋਕ ਕਹੀਏ ਵੇਖ। ਨਾਰਾਜ ਛੰਦ ਵਚਿੱਤਰ ਰਾਗ ਰੰਗ ਯੋ ਸੋ ਅਗਰ ਭਾਵ ਮੋਹਬਾਨੇ, ਅਗਰ ਭਾਵ ਦਾ ਅਰਥ ਹੁੰਦਾ ਸਾਹਮਣੇ, ਰਾਗ ਭਾਵ ਪਸਾਰਾ, ਰਾਗ ਰੰਗ ਜਿਹੜੇ ਆ ਦੁਨੀਆ ਦੇ ਰਾਗ ਰੰਗ ਆ ਨਾ, ਰੰਗ ਤਮਾਸ਼ੇ ਆ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ। ਅੱਜ ਬੜਾ ਰਾਗ ਰੰਗ ਬਣਿਆ ਜਿੱਥੇ ਕੋਈ ਗੰਦ ਮੰਦ ਚੱਲਦਾ ਹੋਵੇ। ਵਿਚਿੱਤਰ ਰਾਗ ਰੰਗ ਯੋ ਸੋ ਅਗਰ ਭਾਵ ਮੋਹਬਾਨੇ, ਵਿਚਿੱਤਰ ਵਿਚਿੱਤਰ ਤਰ੍ਹਾਂ ਦੇ, ਨਾਨਾ ਤਰ੍ਹਾਂ ਦੇ ਵਿਚਿੱਤਰ ਨਾਮ, ਨਾਨਾ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਜਿਹੜੇ ਰਾਗ ਰੰਗ ਰਾਗ ਜਾਂ ਰੰਗ ਰਾਗ ਆਪਾਂ ਕਹਿੰਦੇ, ਰਾਗ ਰੰਗ ਲਿਖਿਆ ਰੰਗ ਰਾਗ ਆਪਾਂ ਕਹਿੰਦੇ, ਰੰਗ ਰਾਗ ਹੈ ਭਾਵ ਪਸਾਰੇ ਆ ਜੋ ਕੇ ਜੋ ਸੋ ਮਨੁੱਖ ਦੇ ਅਗਰ ਭਾਵ ਸਾਹਮਣੇ ਪਾਸੇ ਵੱਲ ਬਣੇ ਹੋਏ ਹਨ, ਅਗਰ ਭਾਵ ਮੋਹ ਬਣੇ, ਅਗਰ ਭਾਵ ਦੇ ਭਾਵ ਸਾਹਮਣੇ ਵਿੱਚ ਉਹ ਬਣੇ ਹੋਏ ਹਨ। ਕਵਿੰਦ ਆਸ ਪਾਸ ਮੈਂ ਰਸਾਲ ਵਾਕ ਜੇ ਬਣੇ, ਚਾਰ ਸਵੇਰੇ ਬਹੁਤ ਹੀ ਸਾਰੇ ਕਵੀ ਰਾਜ ਘੇਰਾ ਪਾ ਪਾ ਕੇ ਬੈਠੇ ਹੋਏ, ਰਸ ਦੇ ਭਰੇ ਹੋਏ ਮਿੱਠੇ ਮਿੱਠੇ ਭਜਨ ਬੋਲਦੇ ਹਨ। ਚਾਰ ਸਫੇਰੇ ਆਸ ਪਾਸ ਭਾਵ ਚਾਰ ਸਫੇਰੇ ਜਿਹੜੇ ਆ ਉਹ ਕਵਿੰਦ ਨਾਮ ਕਵੀ ਰਾਜ ਆਸੇ ਪਾਸੇ ਜਿਹੜੇ ਕਵਿੰਦ ਆ ਬਹੁਤ ਸਾਰੇ ਕਵੀ ਰਾਜ ਆ ਉਹ ਆਸ ਪਾਸ ਭਾਵ ਚਾਰੇ ਪਾਸੇ ਘੇਰਾ ਪਾ ਕੇ ਬੈਠੇ ਹੋਏ ਅਤੇ ਰਸਾਲ ਕਹੀਏ ਰਸਾਂ ਦੇ ਘਰ ਭਾਵ ਰਸ ਦੇ ਭਰੇ ਹੋਏ ਜਿਹੜੇ ਵਾਕ ਆ ਬਚਨ ਆ ਰਸਾਲ ਕਹੀਏ ਮਿੱਠੇ ਮਿੱਠੇ ਰਸਾਂ ਵਾਲੇ ਅਤੇ ਭਣੇ ਕਹੀਏ ਬੋਲਦੇ ਹੈ ਵਾਕ ਜਿਹੜੇ ਆ ਨਾ ਰਸਾਲ ਮਿੱਠੇ ਮਿੱਠੇ ਆ ਉਹ ਭਣੇ ਕਹੀਏ ਬੋਲਦੇ ਹਨ। ਪਰ ਬੀਣ ਚਾਰ ਕਾਮਨੀ ਜੋ ਪ੍ਰਿਸ਼ਟ ਭਾਵ ਮੋਲ ਅਸੇ, ਪ੍ਰਿਸ਼ਟ ਪਾਠ ਪ੍ਰਿਸ਼ਟ ਪਾਠ ਨਹੀਂ ਪ੍ਰਿਸ਼ਟ ਲਿਖਣਾ ਪਾਠ, ਫਿਰ ਪਰਬੀਨ ਪਰਬੀਨ ਭਾਵ ਪਰਬੀਨ ਸਿਆਣੀ ਚਤਰ ਬੜੀਆਂ ਚਤਰ ਕਾਮਨੀ ਕਹੀਏ ਇਸਤਰੀਆਂ ਬੜੀਆਂ ਚਤਰ ਪਰਬੀਨ ਅਤੇ ਚਾਰ ਕਹੀਏ ਸੁੰਦਰ ਬੜੀਆਂ ਪਰਬੀਨ ਚਤਰ ਅਤੇ ਸੁੰਦਰ ਕਾਮਨੀ ਕਹੀਏ ਇਸਤਰੀਆਂ ਜੋ ਪ੍ਰਿਸ਼ਠ ਭਾਵ ਪਿੱਠ ਪੁਰਸ਼ ਦੀ ਪਿੱਠ ਪਿੱਛੇ ਹਾਂਜੀ ਪ੍ਰਿਸ਼ਠ ਭਾਵ ਭਾਵ ਪਿੱਠ ਪਿੱਛੇ ਪ੍ਰਿਸ਼ਠ ਨਾ ਪਿੱਠ ਦਾ ਭਾਵਨਾ ਪਿੱਠ ਦਾ ਪਿੱਠ ਪਿੱਛੇ ਖੜੀਆਂ ਹੋ ਕੇ ਅਤੇ ਦਮਕ ਮਾਰ ਰਹੀਆਂ ਲਸੇ ਨਾਮ ਕੀ ਲਸ ਦਾ ਅਰਥ ਕੀ ਆ ਇਹ ਲਸਕਾਂ ਮਾਰ ਰਹੀਆਂ ਦਮਕਾਂ ਮਾਰ ਰਹੀਆਂ ਕਾਹਦੇ ਨਾਲ ਗਹਿਣਿਆਂ ਨਾਲ ਹੈ ਅਤੇ ਬੜੇ ਗਹਿਣੇ ਗੁਣੇ ਸਜਾਏ ਹੋਏ ਅਲੰਕਿਰਤੀ ਮਨੋਹਰੀ ਮੁਖਾਰ ਬਿੰਦ 'ਤੇ ਹਸੇ ਜੋ ਅਨੇਕ ਤਰ੍ਹਾਂ ਦੇ ਫਿਰ ਅਲੰਕਿਰਤੀ ਕਹੀਏ ਗਹਿਣਿਆਂ ਵਾਲੀਆਂ ਅਤੇ ਮਨੋਹਰੀ ਕਹੀਏ ਮਨ ਨੂੰ ਹਰੀ ਕੀ ਚਰਾਉਣ ਵਾਲੀਆਂ ਮਨ ਨੂੰ ਮੋਹ ਲੈਣ ਵਾਲੀਆਂ ਜਿਹੜੀਆਂ ਸੁੰਦਰ ਇਸਤਰੀਆਂ ਅਤੇ ਉਹ ਗਹਿਣਿਆਂ ਨੂੰ ਪਾ ਪਾ ਕੇ ਮਨ ਨੂੰ ਮੋਹ ਰਹੀਆਂ ਹਨ ਅਤੇ ਮੁਖਾਰ ਬਿੰਦ ਮੁਖਾਰ ਬਿੰਦ ਕਮਲ ਵਰਗੇ ਬਿੰਦ ਨਾਮ ਹੁੰਦਾ ਜੀ ਕਮਲ ਦਾ ਕਮਲ ਦੇ ਸਮਾਨ ਜਿਨ੍ਹਾਂ ਦੇ ਮੁਖਾਰ ਮੁੱਖੜੇ ਅਤੇ ਉਸ ਮੁੱਖ ਤੋਂ ਹੱਸਦੀਆਂ ਹਨ ठीक है जी। इस दोहरे विच ये दस रहे हुण बना के भी जे इन्ना कुछ होवे, इन्ना कुछ बंदे को होना चाहिए, राजे को होना चाहिए, मतलब जे इन्ना कुछ नहीं है तो फिर तो कोई भरम का फायदा तो नहीं ना। कह रहे हैं भी वेखो मनुखो ग्रंथ पढ़ने वाले विरागियो, विचित्र राग रंग जो सो अगर भाव मोह मने, मोह कही है मेरे अगे विचित्र नाना तरह के रंग राग जिहड़े सी अगर भाव सामने बने हुए सी। जां मनुख दे अगे इन्ने रंग राग भाव सारे बने हुए होण ते की इन्ने बने हुए होण जां इन्ने बने होने चाहिए जां मेरे कोल इन्ने कोई बनिया सी। कविंद आस पास चार छपेरे, फिर कविंद कविराज जिहड़े और रसाल जड़े है रस भरे मिठे मिठे बचन जड़े वो भाने भाते सन कहते सन, तो इस तरह होना चाहिए कहते इन्ना कहते से इदा होना चाहिए। परवीन फिर परवीन चतर चार सुंदर कामणियाँ जो प्रिष्ट भाव पिठ के पिछे तो वह भी बड़िया चमकदियाँ होन, कादे नाल अलंकृति गहने नाल ते मन नूं मनोहरी मन चुराने वाली होन, मुखार बिंद तो ऐ हसदियाँ होन। जे इस तरह का हो हसदियाँ होन, करे ग्राहीत चामरन विलास सो परमाव दे, फिर कर दियाँ होन ग्रहीत कहिए फड़ के कि चामरन चौर, पिछे खड़िया हुई औरतां इहो जिहियां होन जिहड़ियां दसियां उपर, ते ओ करे की करे नाम हाथ दा इत्थे हा करे नाम हाथ विच ग्रहीत ग्रहीत कहिए फड़ करके चामर कहिए चौर नूं, ते करे कहिए कर दियाँ होन विलास परमाव दी, फिर हास विलास दे बचना दे नाल हास विलास दे बचन कर करके ते ओ परमावत भरमाउंदियां होन भवाउंदियां होन, जां हास विलास दे बचन करदियां नाल चौर करदियां होन। तिने करे करे हले तिने करे, जिस करके फिर तिने कहिए उन्हां दे करे कहिए हाथ दे विच जिहड़े करे कहिए कड़े पाए होण, कड़े पाए होए जिहड़े आ ओह हले कहिए जो हले हलण हिलण, ते करे धुनी ते धुनी करे ओदा कण धुनी होवे ओ धुनी करन आवाज़ कर छन छन दी आवाज़ करदे हन सो भावती, ते ओ आवाज़ मेरे मन नूं बड़ी भाउंदी सी। जां ते भी इस तरह दी इस्त्रियां होण भी तिन्हां दे हत्थां दे विच कड़े पए होण, ते जदों हले कहिए हलण हिलण कड़े ते धुनी करे धुनी करे धुनी धुनी करदे होण, ते सो ओह धुनी बड़ी भावदगी पाउंदी होवे। अरोग देह आयुखां महां, आयुखा भाव उमरा, उमरा दा अर्थ इत्थे, ते देह भी अरोग होवे जिसनूं रोग नहीं है ऐसी देह होवे, ते आयुखा उमरा भी पूर्ण जवानी वाली होवे, महान उमरा होवे वड्डी उमरा ते जवानी वाली। असत्तर राज है अते महान ही राज भाग, बड़ा वड्डा सारा राज भी दुश्मन तो भाव रहत भाव निकंटक होवे। असत्तर नाम शत्रु तो रहत, जिहड़ा राज है वह भी शत्रु तो रह राज तो भाव दुश्मनी तो रहत होवे, निकंटक होवे जिथे कोई डर पैना हो। जबे समीप अपने लखे, कहते हैं जदों के अपने समीप कहिए कोल लखे जान लवे, इते समाज है भी इतना भारी समाज है, इन्ना वड्डा सारा राज समाज पुरश जदों अपने को जान लवे भी मेरे पास है, ये मेरे पास इन्ना कुछ है हजी स्त्रियां है, सो इस तरह की कला वर्त रही है। पर पंच भोग स्वाद मैं निसंक तो अभी रवो, ਤਦੋਂ ਕਹਿੰਦੇ ਹੈ ਪਰ ਪੰਜ ਕਈ ਸੰਸਾਰਕ ਸੰਸਾਰਕ ਜਿਹੜੇ ਭੋਗ ਆ ਉਹ ਭੋਗਾਂ ਦਾ ਜਿਹੜਾ ਸਵਾਦ ਹੈ ਉਹ ਸਵਾਦ ਦੇ ਮੈਂ ਕਹੀਏ ਵਿੱਚ ਸਵਾਦ ਲੈਣ ਵਿੱਚ ਨਿਸੰਕ ਨਿਸੰਕ ਕਹੀਏ ਨਿਸੰਗ ਹੋ ਕੇ ਤੋ ਅਭੀ ਰਵਾਂ ਨਿਸੰਗ ਹੋ ਕੇ ਤਾਂ ਕਹਿੰਦੇ ਅਭੀ ਹੁਣੇ ਹੀ ਰਵੋਗੀ ਲੱਗ ਜਾ ਹੇ ਮਨਾ ਜਿੰਨਾ ਤੈਨੂੰ ਕੁਝ ਦੱਸਿਆ ਵਾ ਜਾਂ ਇਹ ਮਨੁੱਖ ਜੇ ਇੰਨਾ ਕੁਝ ਹੈ ਤਾਂ ਤੂੰ ਸੰਸਾਰ ਦੇ ਭੋਗਾਂ ਦਾ ਸਵਾਲ ਲੈਣ ਲਈ ਨਿਸੰਗ ਹੋ ਕੇ ਹੁਣੇ ਲੱਗ ਜਾ ਤਗੜਾ ਹੋ ਕੇ ਲੱਗ ਜਾ ਵੀ ਮੇਰੇ ਕੋਲ ਇੰਨਾ ਕੁਝ ਹੈ ਫਿਰ ਤਾਂ ਕਹਿੰਦੇ ਠੀਕ ਹੈ ਇਸੇ ਤਰ੍ਹਾਂ ਮਨ ਨੂੰ ਵੀ ਸਮਝ ਲਓ ਕਹਿੰਦੇ ਆ ਵੀ ਮਨਾ ਜੇ ਇੰਨਾ ਕੁਝ ਤੇਰੇ ਕੋਲ ਹੈ ਕੁਝ ਸਭ ਕੁਝ ਜੋ ਦੱਸਿਆ ਵਾ ਫਿਰ ਤਾਂ ਤੂੰ ਨਿਸੰਗ ਹੋ ਕੇ ਲੱਗ ਜਾ ਅਤੇ ਜਾਂ ਵੀ ਜਦੋਂ ਮੇਰੇ ਕੋਲ ਹੈ ਸੀ ਉਦੋਂ ਮੈਂ ਨਿਸੰਗ ਹੋ ਕੇ ਲੱਗਦਾ ਸਾਂ ਠੀਕ ਆ ਭਵੈ ਤਥਾ ਨਾ ਤੋ ਕਹਾ ਬ੍ਰਿਥਾ ਇਤੇ ਉਤੇ ਭ੍ਰਮੋ ਭਵੈ ਤਥਾਨ ਪਾਠ ਨਹੀਂ ਤਥਾ ਅੱਡ ਕਰਨਾ ਨੰਨਾ ਅੱਡ ਕਰਨਾ ਭਵੈ ਤਥਾ ਨਾ ਤਥਾ ਭਵ ਇਸ ਤਰ੍ਹਾਂ ਨਾ ਕਹੀਏ ਨਹੀਂ ਭਵੇ ਕਹੀਏ ਹੈ ਜੇ ਇਸ ਤਰ੍ਹਾਂ ਨਹੀਂ ਹੈ ਜੋ ਤੈਨੂੰ ਉੱਪਰ ਦੱਸਿਆ ਉਪਰੋਕਤ ਸਾਰੇ ਪਦਾਰਥ ਸਾਰੇ ਸੁੱਖ ਨਹੀਂ ਹੈ ਤੋ ਕਹਾ ਤਾਂ ਫਿਰ ਕੀ ਹੈ ਕਹਾ ਕਹੀਏ ਕੀ ਹੈ ਤੋ ਕਹੀਏ ਤਾਂ ਕੀ ਹੈ ਬ੍ਰਿਥਾ ਇਤੇ ਉਤੇ ਹੈ ਭ੍ਰਮੋ ਵਿਅਰਥ ਹੀ ਹੈ ਨਾ ਇਤੇ ਕਹੀਏ ਇੱਧਰ ਉਤੇ ਕਹੀ ਉੱਧਰ ਭ੍ਰਮੋ ਕਹੀ ਭ੍ਰਮਣਾ ਜੇ ਨਾ ਕੁਝ ਜੋ ਕੁਝ ਪਿੱਛੇ ਦੱਸਿਆ ਜੇ ਨਹੀਂ ਹੈ ਇਸ ਤਰ੍ਹਾਂ ਨਾ ਹੋਵੇ ਤਾਂ ਕਹਿੰਦੇ ਫਿਰ ਵਿਅਰਥ ਹੀ ਆ ਜਿਹੜਾ ਇਤੇ ਉਤੇ ਇੱਧਰ ਉੱਧਰ ਭ੍ਰਮੇ ਕਹੀ ਭ੍ਰਮਣਾ ਫਿਰਦਾ ਮਨਾ ਤੂੰ ਜਿਹੜਾ ਇੱਧਰ ਉੱਧਰ ਫਿਰਦਾ ਫਿਰ ਤੇਰਾ ਵਿਅਰਥ ਹੀ ਆ ਇਹਦਾ ਕੋਈ ਫਾਇਦਾ ਨਹੀਂ ਹੈ ਮਨੁੱਖ ਤੇਰਾ ਵੀ ਵਿਅਰਥ ਹੀ ਜਿੰਨੇ ਸੁੱਖ ਨਹੀਂ ਕਿਉਂਕਿ ਉਹ ਤੋਂ ਬਿਨਾਂ ਮਨ ਤਰਸਾਉਣ ਵਾਲੀ ਗੱਲ ਆ ਅਸੰਗ ਵਿਸਵ ਅਤੇ ਭਵੋ ਅਰੰਨ ਬਾਸ ਲੀਜੀਏ ਕਹਿੰਦੇ ਵਿਸਵ ਨਾਮ ਸੰਸਾਰ ਦਾ ਹੈ ਭਵੋ ਨਾਮ ਹੋ ਜਾ ਅਸੰਗ ਸੰਸਾਰ ਤੇ ਕਹੀਏ ਤੇ ਦਰਸ ਤੋਂ ਅਸੰਗ ਠੀਕ ਆ ਅਸੰਗ ਭਾਵ ਸੰਗ ਤੋਂ ਰਹਿਤ ਸੰਗ ਭਾਵ ਇਕੱਲਾ ਭਾਵ ਚਾਹਨਾ ਤੋਂ ਰਹਿਤ ਇੱਛਾ ਤੋਂ ਰਹਿਤ ਇਹ ਸੰਸਾਰ ਤੋਂ ਤੂੰ ਸੰਸਾਰ ਵਿੱਚ ਤੂੰ ਇੱਛਾ ਤੋਂ ਰਹਿਤ ਅਸੰਗ ਕਹੀਏ ਇੱਛਾ ਤੋਂ ਰਹਿਤ ਚਾਹਨਾ ਤੋਂ ਰਹਿਤ ਭਵੋ ਕਹੀਏ ਹੋ ਜਾ ਭਵੋ ਦਾ ਨਾਮ ਅਰਥ ਆ ਹੋ ਅਤੇ ਜਾ ਕੋਲੋਂ ਲਾਉਣਾ ਸੰਸਾਰ ਤੋਂ ਵਿੱਚ ਸੰਸਾਰ ਦੇ ਵਿੱਚ ਇੱਛਾ ਤੋਂ ਰਹਿਤ ਹੋ ਜਾ ਅਰੰਨ ਵਾਸ ਲੀਜੀਏ ਅਰੰਨ ਨਾਮ ਜੰਗਲ ਦਾ ਅਤੇ ਜੰਗਲ ਦੇ ਵਿੱਚ ਵਾਸ ਕਹੀਏ ਨਿਵਾਸ ਲੀਜੀ ਕਹੀਏ ਲੈ ਲੈਣਾ ਕਰ ਜੰਗਲ ਵਿੱਚ ਵਾਸਾ ਕਰ ਲੈ ਜੇ ਕੁਝ ਨਹੀਂ ਹੈਗਾ ਫਿਰ ਚਲਾ ਮਾਨ ਦੀ ਕੋਈ ਲੋੜ ਨਹੀਂ ਕੁਝ ਪ੍ਰਾਪਤ ਨਹੀਂ ਹੋਣਾ ਸਗੋਂ ਜੰਗਲ ਵਿੱਚ ਜਾ ਕੇ ਵਾਸਾ ਕਰ ਲਾ ਅਤੇ ਚਾਨਾ ਤੋਂ ਰਹਿਤ ਹੋ ਜਾ ਚੋਪੀ ਵੱਟ ਲਾ ਆਸੰ ਪ੍ਰਗਿਆਤ ਮੈਂ ਮਨਾ ਪਰਵੇਸ਼ ਸ਼ਿਖਰ ਗਈ ਜੀ ਹੈ ਮਨਾ ਦਾ ਅਰਥ ਮਨ ਹੇ ਮਨਾ ਪ੍ਰਗਿਆਤ ਪ੍ਰਗਿਆਤ ਭਾਵ ਨਿਰਵਿਕਲਪ ਸਮਾਧੀ ਅਸੰਗ ਪ੍ਰਗਿਆਤ ਇਕੱਠਾ ਹੀ ਪਾਠ ਕਰ ਲੈਣਾ ਅਤੇ ਇਹਦਾ ਅਰਥ ਬਣਨਾ ਆ ਨਿਰਵਿਕਲਪ ਸਮਾਧੀ ਠੀਕ ਆ ਅਸੰਗ ਪ੍ਰਗਿਆਤ ਪਾਠ ਇੱਦਾਂ ਪੜ੍ਹਨਾ ਵਾ ਪਾਠ ਹੈ ਇਕੱਠਾ ਇਹਦਾ ਅਰਥ ਆ ਨਿਰਵਿਕਲਪ ਸਮਾਧੀ ਅਤੇ ਹੇ ਮਨਾ ਨਿਰਵਿਕਲਪ ਸਮਾਧੀ ਦੇ ਮੈਂ ਕਹੀਏ ਵਿੱਚ ਪ੍ਰਵੇਸ਼ ਸ਼ੀਘਰ ਕੀਜੀਏ ਸ਼ੀਘਰ ਹੀ ਛੇਤੀ ਦੇ ਨਾਲ ਹੀ ਪ੍ਰਵੇਸ਼ ਨਿਵਾਸ ਕੀਜੀਏ ਕਰ ਲਾ ਹੇ ਮਨਾ ਨਿਰਵਿਕਲਪ ਸਮਾਧੀ ਵਿੱਚ ਬੜੀ ਛੇਤੀ ਨਾਲ ਨਿਵਾਸ ਕਰ ਲਾ ਜੰਗਲੀ ਸਮਾਧੀ ਲਾ ਲਾ ਕੋਈ ਸਫੁਰਨਾ ਨਾ ਕਰ ਕੋਈ ਸ਼ੰਕਾ ਨਾ ਕਰ ਕਿਉਂਕਿ ਇਹ ਜਿਹੜੇ ਸ਼ਰਗੇ ਫੁਰਨੇ ਕਰਨੇ ਚਾਹਨਾ ਵਾਲੇ ਤਾਂ ਹੁੰਦੇ ਤੂੰ ਤਾਂ ਇੱਛਾ ਤੋਂ ਰਹਿਤ ਹੀ ਹੋ ਜਾ ਜੇ ਉੱਪਰ ਉਪਰ ਪਦਾਰਥ ਤੇਰੇ ਕੋਲ ਨਹੀਂ ਹੈਗੇ ਐਵੇਂ ਕੋਈ ਫਾਇਦਾ ਨਹੀਂ ਹੈ ਇਹਨਾਂ ਵਿੱਚ ਫਸਣ ਦਾ ਕਿਉਂਕਿ ਜਦੋਂ ਹੈ ਹੀ ਨਹੀਂ ਹੈ ਅਤੇ ਜੇ ਚੇਤੇ ਕਰੇਗਾ ਮਨ ਨੂੰ ਤਰਸਾਏਗਾ ਇਸ ਕਰਕੇ ਤੂੰ ਸੰਕਲਪ ਤੋਂ ਰਹਿਤ ਹੋ ਜਾ ਅਤੇ ਨਿਰਵ ਸੰਕਲਪ ਤੋਂ ਰਹਿਤ ਹੋ ਕੇ ਨਿਰਵਿਕਲਪ ਸਮਾਧੀ ਲਾ ਅਤੇ ਹੇ ਮਨਾ ਪ੍ਰਵੇਸ਼ ਸ਼ੀਘਰ ਕੀਜੇ ਬੜੀ ਛੇਤੀ ਨਾਲ ਪ੍ਰਵੇਸ਼ ਕਰ ਸਮਾਂ ਨਾ ਲਾ ਸਮਾਂ ਬੀਤ ਰਿਹਾ ਕਿਉਂਕਿ ਉਮਰ ਥੋੜ੍ਹੀ ਹੈ ਇਸ ਤਰ੍ਹਾਂ ਭਰਤੀ ਜਿਹੜੇ ਮਨ ਨੂੰ ਪ੍ਰੇਰਦੇ ਹੋਏ ਜਿਹੜੇ ਬਚਨ ਵਿਲਾਸ ਕਰ ਰਹੇ ਹੈ ਸੋ ਆਪਾਂ ਅੱਜ ਪੜ੍ਹਿਆ ਹੈ ਇੱਥੇ 44 ਛੰਦ ਹੋ ਚੁੱਕੇ ਹੁਣ ਇੱਥੇ ਸਮਾਪਤੀ ਕਰੀ ਅੱਗੇ ਫਿਰ ਪੜ੍ਹਾਂਗੇ ਅਸੰਗ ਵਿਸਵ ਅਤੇ ਭਵੋ ਅਰੰਨ ਵਾਸ ਲੀਜੀਏ असंग प्रज्ञात मैं मना प्रवेश शीघ्र कीजिए। असंग प्रज्ञात पढ़ना इदा आ ते पाठ कट्ठा इदा अर्थ है असंग प्रज्ञात दा निर्विकल्प समाधि। वाहिगुरु जी का खालसा वाहिगुरु जी की फतेह।